ਪਰ ਫਿਰ ਆਪਣੇ ਅੰਦਰ ਕੁਛ ਖੁਸ਼ਕਪਣ ਵੇਖ ਕੇ ਨਿਰਾਸ਼ ਹੋ ਜਾਂਦੇ ਸਨ। ਰਸ ਮਹਾਰਸ ਦਾ ਥੋ ਨਹੀਂ ਸੀ ਪੈਂਦਾ, ਦਰਸ਼ਨ ਨਹੀਂ ਸਨ ਹੁੰਦੇ, ਨਾ ਲੀਨ ਕਰ ਲੈਣ ਵਾਲੇ, ਨਾ ਲੀਨ ਹੋ ਕੇ ਵਿੱਚੇ ਰੱਖ ਲੈਣ ਵਾਲੇ। ਹੁਣ ਕੁਝ ਸਮੇਂ ਤੋਂ ਕੋਈ ਝੌਲੇ ਪੈਂਦੇ ਸਨ, ਕੋਈ ਸੱਦ ਆਉਂਦੀ ਸੀ ਜਿਸ ਦਾ ਹਾਲ ਆਪ ਜੀ ਪਿੱਛੇ ਸੁਣ ਆਏ ਹੋ ਕਿ ਰਾਜਾ ਜੀ ਅਤੇ ਵਜ਼ੀਰ ਨੂੰ ਆਪ ਨੇ ਦੱਸਿਆ ਸੀ। ਰਾਜਾ ਵਜ਼ੀਰ ਤਾਂ ਆਪਣਾ ਕਾਰਜ ਕਾਸਾਰ ਚੁੱਕੇ, ਉਹਨਾਂ ਦੀ ਤ੍ਰੇਹ ਜੋ ਆਪਣੀ ਤਬਾਹੀ ਦੇ ਭੈ ਤੋਂ ਉਪਜੀ ਸੀ, ਭੈ ਮਿਟਣ ਨਾਲ ਮਿਟ ਗਈ ਸੀ। ਉਹਨਾਂ ਦੀ ਯਾਦ ਵਿੱਚੋਂ ਰਿਸ਼ੀ ਜੀ ਦਾ ਉਤਕੰਠਾ ਭੁੱਲ ਚੁੱਕੀ ਸੀ। ਹਾਂ, ਮਨੁੱਖ ਭੁੱਲਦਾ ਹੈ, ਠੀਕ ਲੋੜ ਵੇਲੇ ਇਨਸਾਨ ਦਾ ਚੇਤਾ ਸਾਨ ਤੇ ਚੜ ਜਾਂਦਾ ਹੈ, ਪਰ ਲੋੜ ਲੰਘ ਗਈ ਤੇ ਖੁੰਡਾ ਹੋ ਜਾਂਦਾ। ਰਾਜਾ ਨੂੰ ਆਪਣਾ ਬਚਨ ਯਾਦ ਹੀ ਨਹੀਂ, ਰਿਸ਼ੀ ਦਾ ਸੁਨੇਹਾ ਚੇਤੇ ਹੀ ਨਹੀਂ। ਰਾਜਾ ਨੂੰ ਰਿਸ਼ੀ ਦਾ ਦੱਸਿਆ ਗੁਰ ਅਵਤਾਰ ਤਾਂ ਲੱਭ ਗਿਆ ਸੀ, ਰਾਜਸੀ ਲੋੜ ਸਰ ਗਈ ਸੀ। ਉਹਨਾਂ ਨੂੰ ਗੁਰੂ ਜੀ ਤਾਕਤਵਰ, ਸ਼ਕਤੀਵਾਨ, ਪੂਜਨੀਕ ਵੀ ਦਿਸੇ ਸੀ। ਨਿਸ਼ਚੇ ਵੀ ਕਰ ਲਿਆ ਸੀ ਕਿ ਆਪ ਅਵਤਾਰ ਹਨ, ਜਿੰਨੇ ਯੋਧੇ ਤੇ ਬਲੀ ਦਿਸਦੇ ਹਨ ਉਹਨੇ ਕੋਮਲ ਤੇ ਦਿਆਲੂ ਵੀ ਹਨ, ਖੁੱਲ੍ਹੇ ਦਿਲ ਵਾਲੇ ਵੀ ਹਨ, ਪਿਆਰ ਅੱਗੇ ਚਰਨਾਹਟ ਖਾਂਦੇ, ਪਿਆਰ ਦੀ ਚਰਨਾਹਟ ਛੇੜਦੇ ਸਨ, ਜਗਤ ਦਾ ਹਨੇਰਾ ਹਟਾਉਂਦੇ ਹਨ, ਮਾਰਗ ਪਾਉਂਦੇ ਹਨ, ਮੁਰਦੇ ਦਿਲਾਂ ਨੂੰ ਜਿਵਾਉਂਦੇ ਹਨ। ਹਾਂਜੀ, ਹਨ ਤਾਂ ਇਹ ਰੱਬ ਦੇ ਇਕੱਲੇ ਰੱਬੀ ਨੂਰ, ਰੱਬੀ ਰੌਂ ਤੇ ਰੱਬੀ ਚਰਨਾਟਾਂ ਲਾ ਦੇਣ ਵਾਲੇ, ਪਰ ਇਹ ਸਭ ਕੁਛ ਝਲਕਾਰੇ ਮਾਤਰ ਸਮਝਿਆ ਤੇ ਲੰਘ ਗਿਆ। ਉਹਨਾਂ ਨੂੰ ਤਾਂ ਸਹਾਇਕ ਤਾਕਤ ਦੀ ਲੋੜ ਸੀ ਜੋ ਮਿਲ ਗਈ ਸੀ। ਸੱਚ ਹੈ, ਦੁਨੀਆਂ ਤਾਂ ਸਰੀਰਕ ਚਾਹੇ ਮਾਨਸਿਕ ਸ਼ਕਤੀ ਦੀ ਲੋੜਵੰਦ ਹੈ, ਮਿਲ ਪਈ ਤੇ ਰੱਜ ਗਏ। ਆਤਮਕ ਖੇਡ ਤਾਂ ਉਹ ਨੈਣ ਵੇਖਦੇ ਹਨ ਜੋ ਤ੍ਰਿਸ਼ਨਾਲੂ ਹੋਣ ਜਾਂ ਪਿਆਰ ਦੇ ਕੁੱਠੇ ਹੋਣ ਜਾਂ ਜਿਨ੍ਹਾਂ ਨੂੰ ਰੱਬ ਖੋਲ੍ਹੇ। ਮਾਂ ਪਿਰੀ ਦੀ ਪਛਾਣ ਤੇ ਟਿਕਣ ਵਾਲੇ ਨੈਣ ਹੋਰ ਹੀ ਹਨ। ਸੋ ਰਾਜੇ ਤੇ ਵਜ਼ੀਰ ਦੇ ਦਿਮਾਗ ਨੂੰ ਸੁੱਤੀ ਉਪਕਾਰੀ ਖਿੱਚ ਕੋਈ ਬਾਕੀ ਨਹੀਂ ਸੀ ਕਿ ਜਿਸ ਨਾਲ ਰਿਖੀ ਚੇਤੇ ਆਉਂਦਾ। ਆਪਣੀ ਲੋੜ ਪੂਰੀ ਹੋ ਗਈ ਸੀ, ਭੁੱਲ ਗਏ ਸੀ, ਪਰ ਇੱਧਰ ਜੋ ਲੱਗੀਆਂ ਸਨ, ਜਿਸ ਦੀ ਸੌ ਤੋਂ ਉੱਤੇ ਅਰਬਲਾ ਹੋਵੇ, ਜਿਸ ਨੇ ਸਾਰੀ ਉਮਰ ਮੋਹ ਮਾਇਆ ਤਿਆਗ ਕੇ ਗਹਿਬਰ ਬੰਗ ਤੇ ਨਦੀ ਦੇ ਕੰਢੇ ਸੱਚੀ ਮੁੱਚੀ ਦੇ ਤਪ ਤੇ ਸਾਧਨਾ ਵਿੱਚ ਗੁਜ਼ਾਰੀ ਹੋਵੇ, ਜਿਸ ਨੂੰ ਹੁਣ ਕੋਈ ਝੌਲਾ ਪੈਂਦਾ ਹੋਵੇ, ਕੋਈ ਸੁੱਖ ਸਵਪਨ ਆਇਆ ਹੋਵੇ, ਉਸ ਦੀ ਤਾਂਗ ਕਿੰਨੀ ਤ੍ਰਿਖੀ ਹੋਏਗੀ। ਸੱਚ, ਗ੍ਰਸਤ ਵਿੱਚ ਗ੍ਰਸੇ ਲੋਕ ਤਿਆਗ ਨੂੰ ਮਖੌਲ ਤਾਂ ਕਰ ਲੈਂਦੇ ਨੇ, ਸਤਿਗੁਰ ਦੇ ਗ੍ਰਸਤ ਉਦਾਸ ਆਦਰਸ਼ ਅੱਗੇ ਇਸ ਲਈ ਤਿਆਗ ਦੀ ਲੋੜ ਹੈ ਵੀ ਨਹੀਂ, ਪਰ ਗ੍ਰਸਤ ਵਿੱਚ ਮੋਹ ਮਾਇਆ ਵਿੱਚ ਤੇ ਮੈਂ ਮੇਰੀ ਵਿੱਚ ਫਸੇ ਗ੍ਰਸੇ ਲੰਪਟ ਲੋਕ ਜਰਾ ਤਿਆਗ ਕਰਕੇ ਤਾਂ ਵੇਖਣ। ਸਹੀ ਹੈ ਕਿ ਤਿਆਗ ਕੀ ਅਰਥ ਰੱਖਦਾ ਹੈ ਤੇ ਸੱਚਾ ਤਿਆਗ ਕਿੰਨਾ ਕੁ ਕਠਿਨ ਹੈ। ਰਾਜਾ ਭੁੱਲ ਚੁੱਕਾ ਸੀ, ਵਜ਼ੀਰ ਨੂੰ ਚੇਤਾ ਵਿਸਰ ਚੁੱਕਾ ਸੀ, ਪਰ ਰਿਖੀ ਨੂੰ ਜੋ ਰੁਖੜਾ ਨਦੀ ਕਿਨਾਰੇ ਬੈਠਾ ਮੌਤ ਦੀ ਢਾਹ ਦੇ ਦਿਨ ਗਿਣ ਰਿਹਾ ਸੀ, ਡਾਢੀ ਤਾਂਗ ਲੱਗ ਰਹੀ ਸੀ। ਰਿਖੀ ਸੋਚਦਾ ਸੀ, ਰਾਜਾ ਭੁੱਲ ਗਿਆ, ਮਤਲਬ ਸਾਰ ਕੇ ਵਿਸਾਰੇ ਪੈ ਗਿਆ ਕਿ ਉਸਦੀ ਖੋਜ ਤੇ ਟੋ ਟਿਕਾਣਾ ਜੋ ਬੰਨਦਾ ਸੀ ਖੰਡਤ ਨਿਕਲੇ, ਕਿ ਰਾਜਾ ਆਪੇ ਆਪ ਢੂੰਡ ਵਿੱਚ ਹੈ। ਭਗਵਾਨ ਜਾਣੇ ਕੀ ਵਰਤੀ, ਰਿਖੀ ਉਜਾੜ ਵਿੱਚ ਵਸੋਂ ਤੋਂ ਦੂਰ ਬੈਠਾ ਹੈ, ਕੌਣ ਪਤਾ ਦੇਵੇ। ਗਵਾਲਾ ਇੱਕ ਮੁੰਡਾ ਹੈ ਜੋ ਸੇਵਾ ਕਰਦਾ ਹੈ, ਸੋ ਕਦੇ ਬਣ ਗਿਆ ਕਦੇ ਹੋਰ ਕੰਮੇ ਰੁੱਝਾ। ਰਿਖੀ ਕਦੇ ਖਿਆਲ ਕਰੇ, ਹੇ ਭਗਵਾਨ, ਮੈਂ ਬਿਰਧ ਹੋ ਗਿਆ ਹਾਂ, ਸਰੀਰ ਦੇ ਰਸ ਅੰਦਰੋਂ ਸੁੱਕ ਰਹੇ ਹਨ, ਮੇਰਾ ਮਗਜ ਵੀ ਕਰੜਾ ਹੋ ਰਿਹਾ ਹੈ, ਕੀ ਜਾਣਾ, ਜਿਸ ਨੂੰ ਮੈਂ ਝਾਵਲਾ ਆਖਦਾ ਹਾਂ ਉਹ ਅਸਲੀ ਇਸ਼ਾਰਾ ਕੋਈ ਨਹੀਂ ਸੀ, ਕੀ ਦਿਮਾਗ ਦੀ ਕੋਈ ਕਸਰ ਸੀ ਜਾਂ ਨਿਹਰਾ ਝਾਵਲਾ, ਕੋਈ ਪਰਛਾਵਾਂ ਕੋਈ ਭਲੇਵਾ ਸੀ। ਮੈਂ ਐਵੇਂ ਅੰਤ ਸਮੇਂ ਪਿਆ ਸ਼ੁਦਾ ਦੇ ਪੈਰ ਚੁੰਮਦਾ ਹਾਂ, ਪਰ ਫਿਰ ਅੰਦਰੋਂ ਇੱਕ ਆਵਾਜ਼ ਆਵੇ, ਨਹੀਂ ਨਹੀਂ, ਇਹ ਮੇਰਾ ਕੋਈ ਝਾਵਲਾ ਝਲਕਾ ਨਹੀਂ ਹੈ, ਇਹ ਕਿਸੇ ਸੱਚ ਦਾ ਇਸ਼ਾਰਾ ਹੈ, ਕਿਸੇ ਦਿਵਿਆਤਾ ਦਾ, ਜਿਸ ਦਾ ਅਸਲੀ ਰੰਗ ਅਸਲੀ ਰੂਪ ਵੇਖਣ ਦੀ ਤਾਬ ਮੇਰੇ ਪਾਸ ਨਹੀਂ ਹੈ। ਆਹੋ ਦੇਵ, ਕਿਆ ਦੇਵ ਵੀ ਹਾਸੇ ਕਰਦਾ? ਹੇ ਸਿਰਜਣਹਾਰ ਵਿਸ਼ੰਬਰ, ਆਪਣੇ ਬੁੱਢੇ ਸੇਵਕ ਨਾਲ ਅੰਤ ਸਮੇਂ ਕੋਈ ਪਿਆਰ ਕਰ, ਕੋਈ ਟਾਰਥ ਦੇ, ਚਿੱਤ ਟਿਕਾਣੇ ਕਰਕੇ ਟੁਰਾਂ, ਨਿਸ਼ਚਿੰਤ ਹੋ ਕੇ ਮਰਾਂ। ਇਸ ਤਰ੍ਹਾਂ ਦੇ ਹਾਵੇ ਕਰਕੇ ਰੋ ਪਵੇ, ਉਸਦੇ ਹੰਝੂ ਦੇਖ ਕੇ ਬਾਲਕਾ ਕਈ ਵਾਰ ਪੁੱਛੇ, ਮਹਾਰਾਜ ਆਪ ਨੂੰ ਕੋਈ ਮੇਥੋਂ ਦੁੱਖ ਹੋਇਆ ਕਿ ਆਪ ਰੋ ਪੈਂਦੇ ਹੋ? ਉਸਦੇ ਭੋਲੇਪਨ ਤੇ ਤਰਸ ਖਾ ਕੇ ਰਿਸ਼ੀ ਜੀ ਪਿਆਰ ਦੇ ਕੇ ਦਿਲਾਸਾ ਦਿਆ ਕਰਨ, ਬੱਚਾ ਨਹੀਂ, ਮੇਰੇ ਅੰਦਰ ਕੋਈ ਅਗੰਮੋਂ ਲੱਗ ਗਈ ਹੈ। ਜਿਸ ਤਰ੍ਹਾਂ ਕੋਈ ਜਵਾਨੀ ਦੇ ਵੇਗ ਵਿੱਚ ਪਿਆਰ ਦੇ ਹੱਥ ਵਿੱਚ ਰੁੜਦਾ ਹੈ ਨਾ, ਮੈਂ ਕਿਸੇ ਅਣਡਿੱਠੇ ਪਿਆਰ ਵਿੱਚ ਬੁੱਢਾ ਹੋ ਕੇ ਰੁੜਦਾ ਪਿਆ ਹਾਂ। ਤੂੰ ਚਿੰਤਾ ਨਾ ਕਰਿਆ ਕਰ, ਕਦੇ ਬੁੱਢਾ ਤੜਪ ਉੱਠਿਆ ਕਰੇ ਤੇ ਆਪ ਮੁਹਾਰੇ ਆਓ ਆਏ ਆਓ ਆਏ ਕਹਿ ਦਿਆ ਕਰੇ। ਪਰ ਉਹ ਕਿਸੇ ਪੱਥਰ ਗਿਰਨ ਦੀ, ਕਿਸੇ ਬਨ ਪਸ਼ੂ ਦੀ ਆਹਟ ਨਿਕਲੇ। ਕਦੇ ਉਸ ਨੂੰ ਉਹ ਸੱਦ ਸੁਣੇ ਵੇ ਜੋ ਉਸਨੇ ਜੁੜੇ ਧਿਆਨ ਵਿੱਚ ਸੁਣੀ ਸੀ। ਕਦੇ ਉਹ ਸਵਪਨ ਦਿਨ ਦੀ ਵੀ ਆ ਜਾਵੇ, ਕਦੇ ਫਿਰ ਨਿਰਾਸ਼ਾ ਆਵੇ, ਕਦੇ ਤਾਂਗ ਤਿੱਖੀ ਹੋ ਕੇ ਨਿਰਬਲ ਕਰ ਸੁੱਟੇ। ਗਿਆਨ ਧਿਆਨ ਪੜ੍ਹੇ ਸੁਣੇ ਸਭ ਵਿਸਰ ਜਾਣ, ਮੌਤ ਤੋਂ ਭੈ ਆਵੇ ਕਿ ਕੀ ਮੈਂ ਬਿਨ ਦੇਖੇ ਬਿਨਾਂ ਦਰਸ਼ਨਾਂ ਟੁਰ ਜਾ ਸਾਂ। ਇਸ ਤਰ੍ਹਾਂ ਦੀ ਸੁਰਤ ਦੀ ਟਿਕਾਓ ਤੇ ਹਿਲਾਓ ਵਿੱਚ ਇੱਕ ਅਡੋਲਤਾ ਆਵੇ, ਫਿਰ ਇੱਕ ਕਮਜ਼ੋਰੀ ਤਾਹ ਜਾਵੇ ਜਿਸ ਨਾਲ ਕੁਝ ਸੁੱਖ ਤੇ ਠੰਡ ਜਾਪੇ, ਪਰ ਨਿਰਬਲਤਾ ਹੀ ਕਈ ਵੇਰ ਨਿਟਾਲ ਕਰ ਦੇਵੇ। ਇੱਕ ਦਿਨ ਉਦਾਸ ਹੋ ਕੇ ਰਿਖੀ ਨੇ ਬਾਲਕੇ ਨੂੰ ਕਿਹਾ, ਬੇਟਾ ਮੇਰੇ ਸਰੀਰ ਦਾ ਪਤਾ ਨਹੀਂ, ਆਰਬਲਾ ਪੂਰੀ ਹੋ ਗਈ ਹੈ, ਕਿਸੇ ਵੇਲੇ ਚੱਲ ਵਸਣਾ। ਤੂੰ ਜਦ ਮੈਂ ਮਰ ਜਾਵਾਂ ਮੇਰੇ ਸਰੀਰ ਨੂੰ ਜਮਨਾ ਦੇ ਵੇਗ ਵਿੱਚ ਪ੍ਰਵਾਹ ਕਰ ਦੇਵੀਂ, ਇਹ ਗਾਈਆਂ ਲੈ ਕੇ ਆਪਣੇ ਪਿੰਡ ਚਲਾ ਜਾਵੀਂ। ਕਦੇ ਤੂੰ ਸੁਣੇ ਕਿ ਕੋਈ ਅਵਤਾਰ ਪ੍ਰਗਟ ਹੋਇਆ ਹੈ ਤਾਂ ਉਸਦੇ ਚਰਨਾਂ ਵਿੱਚ ਜਾ ਕੇ ਮੇਰਾ ਇਹ ਸੁਨੇਹਾ ਦੇ ਦੇਵੀਂ ਕਿ ਇੱਕ ਸਿੱਖ ਦਾ ਤਪੀਆ ਜਮਨਾ ਤੱਟ ਦੇ ਦਰਸ਼ਨਾਂ ਦੀਆਂ ਲੋਚਨਾ ਵਿੱਚ ਟੁਰ ਗਿਆ ਹੈ। ਉਸਦੇ ਗੋਡੇ ਗਿੱਟੇ ਟੁਰਦੇ ਨਹੀਂ ਸਨ ਜੋ ਆਪ ਲੱਭਦਾ, ਨਾ ਹੀ ਉਸਦੇ ਪਾਸ ਧਨ ਸੀ ਜੋ ਟੋਲ ਕਰਾਉਂਦਾ। ਉਸਦੇ ਪਾਸ ਕੋਈ ਮਨੁੱਖ ਵੀ ਨਹੀਂ ਸਨ ਜੋ ਸੂਹਾਂ ਕੱਢਦੇ। ਉਸਨੂੰ ਝੌਲਾ ਪੈਂਦਾ ਸੀ, ਸਾਧ ਸੁਣਾਈ ਦਿੰਦੀ ਸੀ। ਉਹ ਤੜਪਦਾ ਸੀ, ਸਿੱਕਦਾ ਸੀ, ਲੁੱਛਦਾ ਸੀ, ਸਧਰਾਂਦਾ ਸੀ, ਪਰ ਅੱਪੜ ਨਹੀਂ ਸੀ ਸਕਦਾ। ਐਂ ਲੁਹਦਾ ਲੁਹਦਾ ਰਾਹ ਤਕਾਂਦਾ ਤਕਾਂਦਾ ਆਸਾਂ ਭਰਿਆ ਟੁਰ ਗਿਆ ਹੈ ਉਸਦੀ ਬੌੜੀ ਕਰਨੀ। ਬਾਲਕਾ ਸੁਣਦਾ, ਉਦਾਸ ਹੁੰਦਾ ਤੇ ਫਿਰ ਰੋ ਪੈਂਦਾ। ਪਰ ਰਿਹੀ ਜੀ ਦੇ ਹੁਕਮ ਦਾ ਬੱਧਾ ਇੰਨਾ ਸੀ ਕਿ ਸਾਰੇ ਅੱਖਰ ਯਾਦ ਕਰਦਾ ਤੇ ਉਹਨਾਂ ਨੂੰ ਪਕਾਉਂਦਾ ਰਹਿੰਦਾ। ਫਿਰ ਉਹਨਾਂ ਨੂੰ ਸੁਣਾਉਂਦਾ ਸੀ ਕਿ ਮਤੇ ਮੈਂ ਕੁਝ ਵਿੱਚੋਂ ਭੁੱਲ ਨਾ ਜਾਵਾਂ। ਕਦੇ ਬਾਲਕਾ ਆਪ ਉਦਾਸ ਹੋ ਜਾਂਦਾ ਸੀ, ਆਪ ਮੁਹਾਰੇ ਅੱਖੀਆਂ ਚੋਂ ਪਾਣੀ ਵਗਦਾ ਤੇ ਡੱਡੂ ਲਿੱਕਾ ਹੋ ਕੇ ਕਹਿ ਦਿੰਦਾ ਸੀ, ਬਾਬਾ ਜੀ ਮੈਂ ਕੀ ਕਰ ਸਾਂ। ਤਾਂ ਰਿਖੀ ਜੀ ਆਖਦੇ, ਤੂੰ ਉਹਨਾਂ ਦੀ ਟੋਲ ਕਰੀ, ਮੇਰੇ ਭਾਗ ਤਾਂ ਨਹੀਂ ਪਰ ਖਬਰੇ ਤੇਰੇ ਹੋਣ, ਤੇ ਜਦੋਂ ਤੂੰ ਮੇਰਾ ਉਹਨਾਂ ਨੂੰ ਸੁਨੇਹਾ ਦੇਵੇਂ ਤਾਂ ਤੇਰੇ ਤੇ ਤਰੁੱਠ ਪੈਣ। ਅੱਗੋਂ ਬਾਲਕਾ ਪੁੱਛੇ, ਜੀ ਕੋਈ ਉਹਦਾ ਅਤਾ ਪਤਾ ਤਾਂ ਦਿਓ। ਮੈਂ ਹੁਣ ਜਾ ਕੇ ਰਾਤੀ ਸੁੱਤੇ ਪੈ ਜਾਂ ਲਿਆ ਜੀ, ਕੋਈ ਅਤਾ ਪਤਾ ਦਿਓ ਤਾਂ ਮੈਂ ਹੁਣ ਜਾ ਕੇ ਰਾਤੀ ਸੁੱਤੇ ਪੈ ਚਾ ਲਿਆਵਾਂ, ਮੰਜੇ ਸਮੇਤ ਚੁੱਕ ਲਿਆਵਾਂ। ਰਿਖੀ ਜੀ ਹੱਸ ਪੈਣ। ਅੱਗੋਂ ਆਖਣ, ਐਂ ਨਾ ਕਹੋ, ਉਹ ਰੱਬੀ ਰੋਣ ਵਾਲੇ ਰੱਬ ਰੂਪ ਹਨ। ਬਾਲਕਾ ਕਹੇ, ਫਿਰ ਆਪੇ ਆਉਂਦੀ ਕਿਉਂ ਨਹੀਂ? ਰਿਖੀ ਸਿਆਣਾ ਸੀ, ਕਹਿਣ ਲੱਗਾ, ਮੇਰੇ ਕਰਮ ਮੇਰੇ ਭਾਗ। ਫਿਰ ਬਾਲਕਾ ਨਿਸ਼ਾਨੀਆਂ ਪੁੱਛਣ ਲੱਗਦਾ, ਤਾਂ ਆਪ ਨੇ ਦੱਸਣਾ ਸਰੀਰ ਦੇ ਲੰਮੇ ਹਨ, ਥੋੜ੍ਹਾ ਪਤਲੇ ਹਨ, ਪਰ ਡਾਢੇ ਤਕੜੇ ਹਨ। ਉਮਰਾਂ ਵਿੱਚ ਚੜ੍ਹਦੀ ਜਵਾਨੀ ਅਤੇ ਕੁਮਾਰ ਹਨ, ਸ਼ਸਤਰਧਾਰੀ ਹਨ ਬੇਟਾ, ਫਿਰ ਕੇਸਾਂ ਵਾਲੇ ਹਨ, ਸੋਹਣੀ ਨਿੱਕੀ ਨਿੱਕੀ ਕੁੰਡਿਆਲੀ ਦਾੜੀ ਨਿਕਲ ਰਹੀ ਹੈ, ਚਿਹਰੇ 'ਤੇ ਤੇਜ ਤਪ, ਜਬੇ ਵਾਲੇ ਹਨ, ਪਿਆਰ ਵਿੱਚ ਮਿੱਠੇ ਮਿੱਠੇ ਰਸ ਭਿੰਨੜੇ ਹਨ। ਬਾਲਕਾ ਅੱਖਾਂ ਮੀਟ ਕੇ ਸੁਣੇ, ਫਿਰ ਕਹੇ, ਮੈਂ ਇੰਨੀਆਂ ਗੱਲਾਂ ਕਿੱਥੋਂ ਪਰਖਾਂਗਾ। ਤਾਰੀਖੀ ਨੇ ਕਿਹਾ, ਉਹਨਾਂ ਦੇ ਹੱਥ ਜਦ ਪਲਮਦੇ ਨੇ ਤਾਂ ਉਹਨਾਂ ਦੇ ਗੋਡਿਆਂ ਤੱਕ ਜਾਂਦੇ ਹਨ। ਇਸ ਨਿਸ਼ਾਨੀ 'ਤੇ ਬਾਲਕਾ ਖੁਸ਼ ਹੋਇਆ ਅਤੇ ਉੱਠ ਕੇ ਆਪਣੇ ਹੱਥ ਲੰਮੇ ਕਰਕੇ ਵੇਖੇ, ਕਦੇ ਰਿਖੀ ਦੇ ਹੱਥ ਲੰਮੇ ਕਰਕੇ ਵੇਖੇ। ਹੁਣ ਤਸੱਲੀ ਆ ਗਈ ਕਿ ਪਰਖ ਲਵਾਂਗਾ। ਕਹਿਣ ਲੱਗਾ, ਬਾਬਾ ਜੀ, ਹੋਰ ਕਿਸੇ ਦੀਆਂ ਬਾਹਾਂ ਇੰਨੀਆਂ ਲੰਮੀਆਂ ਨਹੀਂ ਹੁੰਦੀਆਂ। ਰਿਖੀ ਜੀ ਨੇ ਕਿਹਾ, ਕਿਸੇ ਦੀਆਂ ਨਹੀਂ। ਅੱਗੋਂ ਬਾਲਕਾ, ਭੋਲੇ ਪਾ, ਭਲਾ ਮੇਰੇ ਆਖੇ ਤੇ ਉਹ ਪਲਮਾ ਦੇਣਗੇ। ਇਸ ਭੋਲੇਪਨ ਤੇ ਰਿਖੀ ਹੱਸ ਪਿਆ ਤੇ ਕਹਿਣ ਲੱਗਾ, ਤੂੰ ਨਾਲ ਨਾਲ ਰਹੀ, ਚੇਚਾ ਕੁਝ ਨਾ ਆਖੀ, ਜਦੋਂ ਕਿਤੇ ਬਾਹਾਂ ਆਪੇ ਪਲਮ ਪੈਣ ਤੇ ਤੂੰ ਨਿਸ਼ਚੇ ਹੋ ਜਾਵੀਂ ਤਾਂ ਪੈਰੀ ਪੈ ਕੇ ਖਿਮਾ ਮੰਗ ਕੇ ਮੇਰਾ ਸੁਨੇਹਾ ਦੇ ਛੱਡੀ। ਬਾਲਕੇ ਨੇ ਕਿਹਾ, ਉਹਨਾਂ ਦਾ ਕੋਈ ਨਾਮ ਵੀ ਹੈ? ਰਿਖੀ ਜੀ ਨੇ ਕਿਹਾ, ਨਾਮ ਤਾਂ ਹੋਊ ਪਰ ਮੈਨੂੰ ਨਹੀਂ ਪਤਾ। ਹਾਂ, ਲੋਕ ਉਸ ਨੂੰ ਵੱਡਾ ਅਵਤਾਰ ਕੇ ਗੁਰ ਅਵਤਾਰ ਆਖਦੇ ਹੋਣ। ਬਾਲਕਾ ਸੋਚੀ ਪੈ ਕੇ, ਗੁਰ ਗੁਰ ਗੁਰ, ਅੱਛਾ ਗੁਰ, ਭਲਾ ਜੀ ਮੈਨੂੰ ਹੁਣੇ ਟੋਰ ਦਿਓ, ਮੈਂ ਹੇਠਾਂ ਜਾ ਕੇ ਪੁੱਛਾਂ ਦੱਸਾਂ, ਭਲਾ ਜੀ ਪਤਾ ਲੱਗ ਜਾਵੇ ਤਾਂ ਤੁਸੀਂ ਦਰਸ਼ਨ ਪਾ ਲਓ। ਪਰ ਹਾਂ, ਜੇ ਮੈਂ ਜਾਵਾਂ ਤੇ ਤੁਸਾਂ ਨੂੰ ਇਸ਼ਨਾਨ ਕੌਣ ਕਰਾ ਸੀ, ਤੁਸਾਂ ਨੂੰ ਦੁੱਧ ਕੌਣ ਚੋ ਦੇਵੇ, ਗਊਆਂ ਨੂੰ ਕੌਣ ਚਾਰੇ, ਫਿਰ ਇਹਨਾਂ ਨੂੰ ਬੰਨਣਾ ਤੇ ਖੋਲਣਾ ਵੀ ਪੈਂਦਾ। ਹਾਂ ਭਲਾ ਜੀ ਕੀ ਕਰਾਂ, ਕੁਝ ਨਹੀਂ ਸੁੱਝਦੀ। ਜੇ ਮੇਰਾ ਕੋਈ ਭਰਾ ਹੁੰਦਾ ਤਾਂ ਉਸਨੂੰ ਤੁਸਾਂ ਕੋਲ ਛੱਡ ਜਾਂਦਾ ਤੇ ਆਪ ਭਾਲਣ ਟੁਰ ਜਾਂਦਾ। ਚਲੋ ਅੱਛਾ, ਹੁਣ ਮੈਂ ਦੁਪਹਿਰੇ 2 ਘੜੀਆਂ ਦੂਰ ਨੇੜੇ ਜਾਇਆ ਕਰਾਂਗਾ, ਜੇ ਕੋਈ ਬੰਦਾ ਮੇਰੇ ਆਖੇ ਲੱਗ ਜਾਏ ਮਹੀਨਾ 10 ਦਿਨ ਤੁਸਾਂ ਪਾਸ ਠਹਿਰੇ ਤਾਂ ਮੈਂ ਹੇਠਾਂ ਵੀ ਭਾਲਣ ਚਲਾ ਜਾਵਾਂ। ਰਿਖੀ ਨੇ ਕਿਹਾ, ਬੱਚਾ ਚਾਹੁੰਦਿਆ, ਬੁੱਢਿਆਂ ਠੇਰਿਆਂ ਹੱਥ ਗੋਡੇ ਕਮਜ਼ੋਰਾਂ ਦੇ ਪਾਸ ਕੌਣ ਠਹਿਰੇਗਾ, ਜਿੱਥੋਂ ਕੁਝ ਲੱਭਣਾ ਨਹੀਂ ਉਹਨਾਂ ਦੀ ਸੇਵਾ ਕੌਣ ਕਰੇਗਾ। ਤੂੰ ਹੋਰ ਕੁਝ ਨਾ ਕਰ, 2-4 ਕੋ ਦੁਪਹਿਰੇ ਹੇਠਾਂ ਨੂੰ ਜਾਇਆ ਕਰ ਤੇ ਆਏ ਗਏ ਰਾਹ ਖੈੜੇ ਮਿਲਦੇ ਤੂੰ ਪੁੱਛਿਆ ਕਰ, ਭਈ ਕੋਈ ਅਵਤਾਰ ਪ੍ਰਗਟ ਤਾਂ ਨਹੀਂ ਹੋਇਆ, ਕੋਈ ਸਾਧ ਸੰਤ ਮਹਾਤਮਾ ਮੁਸ਼ਕਿਆ ਤਾਂ ਨਹੀਂ, ਜੇ ਕੋਈ ਸੂਹ ਲੱਗੇ ਤਾਂ ਆ ਦੱਸਿਆ ਕਰ। ਬਾਲਕਾ ਜੋ ਬੜੀ ਚਿੰਤਾ ਵਿੱਚ ਸੀ ਹੁਣ ਕੁਝ ਖਿੜ ਆਇਆ। 2 ਗੱਲਾਂ ਉਸਨੂੰ ਚੰਗੀਆਂ ਲੱਭ ਗਈਆਂ, ਇੱਕ ਪਤੇ ਪੁੱਛਣ ਦੀ ਤੇ ਇੱਕ ਬਾਹਾਂ ਪਛਾਣਨ ਦੀ। ਬਾਲਕੇ ਚਾਂਦੋ ਨੇ ਹੁਣ ਰੋਜ਼ ਦਾ ਕੰਮ ਹੋਰ ਤਰ੍ਹਾਂ ਕਰਨਾ ਆਰੰਭ ਕਰ ਦਿੱਤਾ। ਸਵੇਰੇ ਰਿਖੀ ਜੀ ਨੂੰ ਇਸ਼ਨਾਨ ਪਾਣੀ ਕਰਾ, ਧੁੱਪੇ ਤਖਤ ਪੋਸ਼ ਡਾਹ ਕੇ ਮ੍ਰਿਗ ਸ਼ਾਲ 'ਤੇ ਬਿਠਾ ਦਿੰਦਾ, ਕੰਬਲੀ ਦੇ ਕੇ ਗਊਆਂ ਦੇ ਗੋਹੇ ਕੰਡੇ ਦੀ ਸੰਭਾਲ ਤੋਂ ਵਿਹਲਾ ਹੋ ਕੇ ਦੁੱਧ ਚੋ ਕੇ ਰਿਸ਼ੀ ਨੂੰ ਪਿਲਾ ਕੇ ਆਪ ਨਾ ਧੋ ਕੇ ਦੁੱਧ ਪੀ ਕੇ ਗਊਆਂ ਲੈ ਕੇ ਬਣਾ ਵਿੱਚ ਛੇੜ ਨਾ ਜਾਂਦਾ, ਜੀਕੂ ਕੇ ਅੱਗੇ ਜਾਇਆ ਕਰਦਾ ਸੀ। ਹੁਣ ਗਊਆਂ ਕੁੱਲੀਆਂ ਤੋਂ ਕੱਢ ਵਾੜੇ ਵਿੱਚ ਖੁੱਲ੍ਹੇ ਥਾਂ ਬੰਨ੍ਹ ਕੇ ਘਾਹ ਵੱਢਣ ਚਲੇ ਜਾਣਾ, ਕੁਝ ਘਾਹ ਬਰਸਾਤ ਤੋਂ ਮਗਰੋਂ ਸੁਕਾ ਕੇ ਸਾਂਭ ਰੱਖਿਆ ਸੀ। ਸੋ 5-7 ਘੜੀਆਂ ਵਿੱਚ ਗਊਆਂ ਦੇ ਖਾਣ ਜੋਗਾ ਪੱਠਾ ਦੱਥਾ ਇਕੱਠਾ ਕਰਕੇ ਆਪ ਟੁਰ ਜਾਣਾ, ਕਦੇ ਤਾਂ ਉੱਪਰ ਗ੍ਰਾਂ ਵੱਲ ਫੇਰਾ ਮਾਰਨਾ, ਹਰ ਆਦਮੀ ਦੀਆਂ ਬਾਹਾਂ ਵੇਖਣੀਆਂ ਕਿ ਪਲਮਦੀਆਂ ਹਨ ਤਾਂ ਗੋਡਿਆਂ ਤੱਕ ਪਹੁੰਚਦੀਆਂ, ਕਦੇ ਹੇਠਾਂ ਦੇ ਪਿੰਡਾਂ ਵੱਲ ਜਾ ਫੇਰਾ ਮਾਰਨਾ, ਫਿਰ ਕਦੇ ਕਿਸੇ ਤੋਂ ਪੁੱਛਿਆ ਵੀ ਕਰੇ, ਕੋਈ ਅਵਤਾਰ ਪ੍ਰਗਟ ਤਾਂ ਨਹੀਂ ਹੋਇਆ। ਗਿਰਾਵਾਂ ਤੋਂ ਨਿਰਾਸ਼ ਹੋ ਕੇ ਹੁਣ 2-4-5 ਕੋਹ ਤੱਕ ਵੀ ਕਦੇ ਜਮਨਾ ਦੇ ਇਸ ਕਿਨਾਰੇ, ਕਦੇ ਉਸ ਕਿਨਾਰੇ, ਕਦੀ ਚੜ੍ਹਦੇ ਕਦੀ ਲਹਿੰਦੇ, ਕਦੀ ਸੜਕ 'ਤੇ ਕਦੀ ਐਵੇਂ ਫੇਰੇ ਮਾਰੀ ਜਾਇਆ ਕਰੇ। ਕੰਮ ਉਹ ਜੋ ਮਿਲੇ ਉਸ ਦੀਆਂ ਬਾਹਾਂ ਤੱਕਣੀਆਂ, ਕਦੇ ਕਿਸੇ ਦੀਆਂ ਬਾਹਾਂ 'ਤੇ ਸ਼ੱਕ ਪਏ ਤਾਂ ਕਿੰਨਾ ਕਿੰਨਾ ਚਿਰ ਉਡੀਕਦੇ ਖੜ੍ਹੇ ਰਹਿਣਾ ਕਿ ਕਦ ਬਾਹਾਂ ਆਪੇ ਪਲਮਣ ਤਾਂ ਮੈਂ ਸਹੀ ਕਰਾਂ ਕਿ ਗੋਡਿਆਂ ਤੱਕ ਜਾਂਦੀਆਂ ਹਨ ਕਿ ਨਹੀਂ।